गुरुर प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत सुभाग जी का सुधार हाथी बाबा नोत सिंह आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। 21वें अंक का दूसरा हिस्सा। पिछले भाग में ब्रिस्टर ते बाबा जी की वार्तालाप चल रही सी। बाबा जी उन्होंने समझा रहे सन कि असी भरम नूं दूर करद्या करद्या उन्होंने जिहड़ियां सुखदाई गल्लां सी उन्हां तों वी दूर चले गए। तो ब्रिस्टर फिर बाबा जी तो पुछदा है, ये ठीक है, कुछ मैनू होर गल्लां दसो। उस तो अगे बाबा, रात वेले ब्रिछां हेठ सोणों पिछले लोग मना करते होंदे सन, कहिंदे सन भूत लग जांदे हन। पर उस दिन डॉक्टर जी दसदे सन कि रात नूं जो हवा आउंदी है मैली आउंदी है ते ब्रिछ उसनूं साफ नहीं कर सकते, जिस करके ब्रिछां हेठ रात नूं सोना ठीक नहीं है, आदमी बीमार हो जाता है। ब्रिस्टर, बाबा जी ठीक है, ये मैं भी पढ़िया है, पर रात नूं पत्तर नहीं तोड़न देंदे, टाणी नहीं वड्डन देंदे, क्यों? बाबा, ये मैनू नहीं पता। ब्रिस्टराणी ब्रिस्टर वल तक के, ये तां तुसी आप विचार लो, साडे देश दे एक विज्ञानक ने सिद्ध किया है कि ब्रिछ रात नूं सौंदे हन, जे सुते पए दी नींद खराब करोगे आपे उसकी तरक्की खराब होवेगी। ब्रिस्टर, शाबाश, बहुत ठीक किया है। हुण दुख बाबा जी ए है कि पिछली हर गल धर्म विच वाड़ दिती गई सी ते फिर भरम बन गई सी। जिस तरह रोज़ इशनान करना धर्म दी वस्तु नहीं पर शरीर राजी रहिंदा है, पिंडे दी मैल लै जांदी है ते शरीर दियां रोम कूप नालियां साफ हो जांदियां हन, रोमां दे राह अंदरले जहर मुड़का बन के निकल जांदे हन। सो जे साफ रहिंदे हन तद शरीर अरोग रहिंदा है, ये बंद हो जाण तां शरीर बीमार हो जांदा है। ब्रिस्टराणी, तुहानूं याद नहीं रोमां दे देश विच इक वेर किसे धूम धड़ाके दे जलसे विच जो सांग कढे गए तां इक आदमी सोने दे वरकां नाल मर दित्ता, जो सारा सोने दा नज़र आवे, वर्क बदन उत्ते चमड़ गए ते रोम को बंद हो गए, फिर ओ जहर अंदरे रह गया जो हर वेले बेमलूमे रोमा दे रस्ते निकलदा रहिंदा है, ओह जहर उस आदमी नूं चढ़ गया ते ओ मर गया। तद तो पछमियां नूं पता लगा कि रोम खुले रहने ठीक हन, पर साडे देश विच हज़ारां वरियां तो रोज़ इशनान दा रिवाज इसे शरीरक सुख वास्ते है। बाबा, है तां ठीक पर एक गल ना भुले, कई गलां दा धर्म नाल वास्ता नहीं हुंदा पर कईयां दा हुंदा है। इस तरह इशनान दा फल शरीर दी अरोगता है, पर अरोगता परमारथ दा अंग है। बीमार आदमी किस तरह मन दे टिकाव दे साधन कर सकदा है? दूसरे जद इशनान करीदा है शरीर तां उज्जल हो ही जांदा है, पर मन उत्ते भी शांति दा असर पैंदा है। इशनान दे मगरों मन दा सुते रुख एकाग्रता वल हो जांदा है, ओह वेला है भजन करन दा। जद शरीर दा असर मन पर शांति वाला पिया तां मगरों मन भी साधन शांति वाला करे, बस दोहरी मदद हो गई। जिस तरह हर वेले परमेश्वर दी आराधना हो सकती है पर अमृत वेले दी महिमा साढ़े सतगुरां ने बहुत कीती है। कारण यह है कि अमृत वेले सुते ही मन का रुख एकाग्रता वल आता है, संसार दे रोले बखेड़े बंद होते हैं, शोर शराबा नहीं आता, चुप चांत एकांत आती है, रोटी पच चुकी आती है, शरीर के कम्मा काजा वालों सुरत नूं कुछ वेहल आती है। इं जो समान चुगिरदे दे हन शांतमय हो जाते हैं, वह मन के साधन उत्ते जो नाम बाणी सिफत सलाह भगवान दे प्यार दा करना है उस विच सहाई हो जांदे हन। इस तरह इशनान दा फल परमार्थक भी है। हाँ, एक गल के निरे नावण नाल मुक्ति हो जाएगी, और नावणा ही पापां दी माफ़ी है, ये परम है, इसनू कटना चाहिए। साडे धर्म विच तां नावणा शरीर दी सारी सफाई, फिर मन विच बुरे भावां दी सफाई, फिर बुद्धि दी उजलताई, इस सारे नू इशनान आखदे हन। ब्रिस्टर, ये बहुत खूब है। बाबा, साडे लिखिया है गुरमुख नाम दान इशनान, सब तो वड्डा करम है नाम, प्यार नाल प्यार भरी याद नाल हर वेले अपने पिता परमेश्वर नाल लगे रहना, ਜਿਸ ਤਰ੍ਹਾਂ ਬੱਚਾ ਮਾਂ ਦੀ ਗੋਦ ਵਿੱਚ ਪਿਆ ਹੁੰਦਾ ਹੈ, ਇਸ ਤਰ੍ਹਾਂ ਪਰਮ ਗੋਦ ਵਿੱਚ ਪਏ ਰਹਿਣਾ, ਜਗਤ ਦੇ ਕੰਮ ਕਰਨੇ ਪਰ ਗੋਦ ਵਿੱਚੋਂ ਨਿਕਲ ਕੇ ਨਾ, ਗੋਦੀ ਆਸਰੇ ਰਹਿ ਕੇ ਕਰਨੇ, ਇਹ ਨਾਮ ਹੈ। ਮਨ ਦਾ ਇੱਕ ਝੁਕਾਓ ਪਾਰ ਬ੍ਰਹਮ ਵੱਲ ਪਿਆ ਰਹੇ ਅਤੇ ਇੱਕ ਕੰਮਾਂ ਕਾਜਾਂ ਵੱਲ, ਕਿਸੇ ਦਾ ਬੁਰਾ ਨਾ ਕਰਨਾ, ਹੋ ਸਕੇ ਤਾਂ ਭਲਾ ਕਰਨਾ, ਇਹ ਦਾਨ ਹੈ। ਆਪਣੇ ਮਨ ਵਿੱਚ ਭਲੇ ਦਾ ਸੰਕਲਪ ਰੱਖਦਾ ਜੋ ਮਨ ਦੀ ਭਾਵਨੀ ਭਲੀ ਰਹੇ, ਇਹ ਦਾਨ ਹੈ। ਕਿਸੇ ਨੂੰ ਸੁੱਖ ਦੇਣਾ, ਇਹ ਦਾਨ ਹੈ। ਸਰੀਰ ਮਨ ਅਤੇ ਬੁੱਧੀ ਕਰਕੇ ਸਾਫ ਰਹਿਣਾ, ਇਹ ਇਸ਼ਨਾਨ ਹੈ। ਬ੍ਰਿਸਟਰਾਣੀ, ਮਨ ਅਤੇ ਬੁੱਧੀ ਕਿਕੋਂ ਸਾਫ ਰੱਖੀਦਾ ਹੈ? ਬਾਬਾ, ਮਨ ਨੂੰ ਬੁੱਧੀ ਦੇ ਤਾਬੇ ਰੱਖੀਦਾ ਹੈ। ਇਸ ਤਰ੍ਹਾਂ ਮਨ ਬੁੱਧੀ ਦੇ ਵਸ ਰਹਿ ਕੇ ਸਾਫ ਹੁੰਦਾ ਹੈ ਅਤੇ ਬੁੱਧੀ ਮਨ ਨੂੰ ਵਸ ਕਰਕੇ ਸਾਫ ਰਹਿੰਦੀ ਹੈ। ਉਂਜ ਨਾਮ ਜੋ ਜਪੀਦਾ ਹੈ, ਉਸਦਾ ਪੋਖੂ ਵੀ ਮਨ ਅਤੇ ਬੁੱਧੀ ਦੀ ਸਫਾਈ ਉੱਤੇ ਪੈਂਦਾ ਹੈ ਅਤੇ ਉਹ ਧੁੱਪਦੇ ਰਹਿੰਦੇ ਹਨ। ਬ੍ਰਿਸਟਰਾਣੀ, ਮਨ ਬੁੱਧ ਦਾ ਕੀ ਫਰਕ ਹੈ? ਬਾਬਾ, ਜੋ ਚੀਜ਼ ਪਾ ਜਾਵੇ, ਚੰਗੀ ਲੱਗ ਜਾਵੇ, ਉਸਦੇ ਮਗਰ ਉੱਠ ਭੱਜਣਾ, ਲੈਣ ਲਈ ਲਾਲਸਾ ਕਰਨੀ, ਇਹ ਅੰਦਰ ਜਿੱਥੇ ਫੁਰਨਾ ਹੈ ਉਹ ਮਨ ਹੈ। ਇਹ ਨਾ ਸੋਚਣਾ ਕਿ ਫਲ ਕੀ ਹੋਊ, ਪਰ ਜੋ ਭਾਵੇ ਸੋ ਲੈਣਾ ਚਾਹੁਣਾ, ਇਹ ਕੰਮ ਮਨ ਦਾ ਹੈ। ਜੋ ਕੁਛ ਕਿ ਮਨ ਵਿੱਚ ਆਵੇ ਉਸਨੂੰ ਸਮਝਣਾ ਕਿ ਭਲਾ ਹੈ ਕਿ ਨਹੀਂ, ਇਸ ਦਾ ਫਲ ਸੁੱਖ ਹੈ ਕਿ ਦੁੱਖ, ਇਸ ਤੋਂ ਪਾਪ ਹੋਊ ਕਿ ਪੁੰਨ, ਇਹ ਵਿਚਾਰਨਾ ਬੁੱਧੀ ਦਾ ਕੰਮ ਹੈ। ਜਾਚਣਾ, ਤੋਲਣਾ, ਨਿਸ਼ਚੇ ਕਰਨਾ ਕਿ ਕੀ ਠੀਕ ਹੈ, ਇਹ ਬੁੱਧੀ ਹੈ। ਸੋ ਜਦੋਂ ਮਨ ਬੁੱਧੀ ਦੇ ਵਸ ਹੋਵੇ ਤਦ ਮਨ ਮਾੜੀ ਲਾਲਸਾ ਤੋਂ ਸਾਫ ਰਹਿੰਦਾ ਹੈ। ਮਨ ਇੱਛਿਆ ਕਰਦਾ ਹੈ ਪਰ ਬੁੱਧੀ ਦੱਸ ਦਿੰਦੀ ਹੈ ਕਿ ਇਹ ਇੱਛਿਆ ਮਾੜੀ ਹੈ ਕਿ ਚੰਗੀ, ਤਦੋਂ ਮਨ ਮਾੜੀ ਇੱਛਾ ਛੱਡ ਦਿੰਦਾ ਹੈ। ਇਹ ਮਨ ਦੀ ਸਫਾਈ ਹੈ। ਜਦੋਂ ਬੁੱਧ ਠੀਕ ਜੋਖ ਕੇ ਮਨ ਉੱਤੇ ਵਸ ਪਾ ਜਾਂਦੀ ਹੈ ਤਾਂ ਬੁੱਧੀ ਵਿੱਚ ਪਾਪਾਂ ਦੀ ਮੈਲ ਨਹੀਂ ਜਮ੍ਹਾਂ ਹੁੰਦੀ, ਉਹ ਸਾਫ ਰਹਿੰਦੀ ਹੈ। ਤੁਸਾਂ ਸਾਡੀ ਅਰਦਾਸ ਨਹੀਂ ਕਦੇ ਸੁਣੀ। ਅਸੀਂ ਮੰਗਿਆ ਕਰਦੇ ਹਾਂ ਰੋਜ਼, ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਵਾਹਿਗੁਰੂ। ਮਨ ਬੁੱਧੀ ਦੇ ਅੱਗੇ ਨੀਵਾਂ ਰਹੇ, ਬੁੱਧੀ ਮਤ ਯਾਨੀ ਮਨ ਦੇ ਉੱਤੇ ਉੱਚੀ ਰਹੇ, ਉਸਦਾ ਹੁਕਮ ਮਨ ਪਰ ਤੁਰੇ, ਬੁੱਧੀ ਦਾ ਨਿਗਾਹਬਾਨ ਵਾਹਿਗੁਰੂ ਹੋਵੇ ਤਾਂ ਕਿ ਬੁੱਧੀ ਜੋ ਭਾਵ ਜੋਖੇ ਉਹ ਪਰਮੇਸ਼ਰ ਦੇ ਹੁਕਮ ਅਤੇ ਉਸਦੀ ਮਰਜ਼ੀ ਦਾ ਉਸਨੂੰ ਭਾਵਣ ਵਾਲਾ ਹੋਵੇ। ਬੁੱਧੀ ਤਾਂ ਹੋਵੇ ਰੱਬੀ ਨਿਗਾਹਬਾਨੀ ਵਿੱਚ ਅਤੇ ਮਨ ਹੋਵੇ ਐਸੀ ਬੁੱਧੀ ਦੀ ਨਿਗਾਹਬਾਨੀ ਵਿੱਚ। ਇਹ ਗੱਲ ਅਸੀਂ ਰੋਜ਼ ਰੱਬ ਜੀ ਤੋਂ ਮੰਗਦੇ ਹਾਂ। ਬ੍ਰਿਸਟਰ, ਇਹ ਅਰਦਾਸ ਬੜੀ ਹੀ ਖੂਬਸੂਰਤ ਹੈ। ਬਾਬਾ, ਸੋ ਤੁਸੀਂ ਡਿੱਠਾ ਹੈ ਕਿ ਸਾਡੇ ਇਸ਼ਨਾਨ ਦੇ ਕੀ ਅਰਥ ਹਨ? ਅਸੀਂ ਨਿਰੇ ਭਰਮ ਵਾਲੇ ਨਹਾਉਣ ਨੂੰ ਕਹਿੰਦੇ ਹਾਂ। ਨਹਾਉਣ ਚੱਲੇ ਤੀਰਥੀ ਮਨ ਖੋਟੇ ਤਨਚੋਰ, ਇੱਕ ਪਾਉ ਲੱਥੀ ਨਾਤਿਆਂ ਦੋਈ ਪਾ ਚੜੀਆ ਸੋਰ, ਬਾਹਰ ਧੋਤੀ ਤੂੰਬੜੀ ਅੰਦਰ ਵਿਸ ਨਿਕੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾਂ ਚੋਰ। ਇਹ ਮਤਲਬ ਨਹੀਂ ਕਿ ਸਾਧ ਨਹਾਉਂਦੇ ਨਹੀਂ, ਪਰ ਇਹ ਕਿ ਇਸ਼ਨਾਨ ਦੇ ਅਭਿਮਾਨੀ ਦੁਰਾਚਾਰੀ ਕੋਲੋਂ ਪਰਮੇਸ਼ੁਰ ਦੇ ਪਿਆਰ ਵਾਲੇ ਨਾ ਭਰਮਾਂ ਵਾਲੇ ਇਸ਼ਨਾਨਾਂ ਤੋਂ ਕਿ ਅਮਕੇ ਸਮੇਂ ਅਮਕੀ ਨਦੀ 'ਤੇ ਨਾ ਨਾਵੇ ਤਾਂ ਪਾਪੀ, ਅਣਨਾਤੇ ਹੀ ਚੰਗੇ ਹਨ। ਬ੍ਰਿਸਟਰ, ਠੀਕ ਹੈ, ਬਹੁਤ ਠੀਕ ਹੈ। ਬਾਬਾ, ਪਿਛਲੇ ਲੋਕ ਗਾਂ ਦਾ ਮੂੰਹ ਧੋ ਕੇ, ਫਿਰ ਥਣ ਧੋ ਕੇ, ਫਿਰ ਉਸ ਭਾਂਡੇ ਵਿੱਚ ਜੋ ਧੋ ਕੇ ਧੁੱਪੇ ਸੁਕਾਇਆ ਹੋਵੇ ਦੁੱਧ ਚੋਂਦੇ ਸਨ। ਹੁਣ ਗੁਜਰਾਂ ਨੇ ਅਤੇ ਹੋਰ ਦਲਿਦਰੀਆਂ ਨੇ ਇਹ ਸਭ ਕੁਝ ਛੱਡ ਦਿੱਤਾ ਹੈ। ਅਗਲੇ ਦਿਨ ਡਾਕਟਰ ਸਾਹਿਬ ਕਹਿੰਦੇ ਸਨ ਕਿ ਹੁਣ ਪੱਛੋਂ ਵਾਲੇ ਕਹਿੰਦੇ ਹਨ ਗਾਂ ਨੂੰ ਬੜਾ ਸੁਥਰਾ ਰੱਖਣਾ ਚਾਹੀਦਾ ਹੈ, ਇਸ ਨੂੰ ਦਿੱਖ ਤਾਪ ਹੋ ਜਾਂਦਾ ਹੈ, ਫਿਰ ਉੱਥੋਂ ਮਨੁੱਖਾਂ ਨੂੰ ਆ ਜਾਂਦਾ ਹੈ, ਤਾਂ ਤੇ ਗਾਂ ਅਰੋਗ ਅਤੇ ਸੁਥਰੀ ਰਹੇ। ਇਹ ਵੀ ਕਹਿੰਦੇ ਸਨ ਕਿ ਗਾਂ ਦਾ ਮੂੰਹ ਸਾਫ਼ ਕਰਨਾ ਅਤੇ ਥਣ ਧੋਣੇ ਵੀ ਜ਼ਰੂਰੀ ਹਨ ਅਤੇ ਦੁੱਧ ਚੋਣ ਵਾਲੇ ਭਾਂਡੇ ਨੂੰ ਧੋ ਕੇ ਅਤੇ ਮਾਂਜ ਕੇ ਧੁੱਪ ਜ਼ਰੂਰ ਲਵਾਉਣੀ ਚਾਹੀਏ। ਦੁੱਧ ਜਮਾਉਣ ਵਾਲੇ ਭਾਂਡੇ ਨੂੰ ਵੀ ਧੋ ਕੇ ਧੁੱਪੇ ਰੱਖ ਕੇ ਫਿਰ ਵਰਤਣਾ ਚਾਹੀਏ। ਇਹਨਾਂ ਗੱਲਾਂ ਨਾਲ ਦੁੱਧ, ਦਹੀਂ, ਲੱਸੀ ਅਤੇ ਮੱਖਣ ਸਾਫ਼ ਰਹਿੰਦੇ ਹਨ। ਨਹੀਂ ਤਾਂ ਜੋ ਦੁੱਧ ਦੀ ਲਾਗ ਭਾਂਡਿਆਂ ਵਿੱਚ ਰਹਿ ਜਾਂਦੀ ਹੈ ਉਹ ਤਰਕ ਉੱਠਦੀ ਹੈ ਅਤੇ ਕਈ ਨਾ ਦਿਸਣ ਵਾਲੇ ਕਿਰਮ ਪੈਦਾ ਕਰ ਲੈਂਦੀ ਹੈ ਜੋ ਵਿੱਚੇ ਰਹਿਣ ਤਾਂ ਦੁੱਧ ਨੂੰ ਮਾੜਾ ਕਰ ਦਿੰਦੇ ਹਨ। ਬ੍ਰਿਸਟਰ, ਡਾਕਟਰ ਸਾਹਿਬ ਨੇ ਆਪ ਨੂੰ ਠੀਕ ਦੱਸਿਆ ਹੈ। ਬਾਬਾ, ਹੁਣ ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮੇਸ਼ਰ ਦੇ ਨਾਮ ਜਪਣ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਕਿਹਾ ਹੈ ਕਿ ਦੁੱਧ ਦੇ ਭਾਂਡੇ ਨੂੰ ਧੋਵੋ ਅਤੇ ਧੁੱਪ ਦਿਓ ਤਾਂ ਦੁੱਧ ਉਸ ਵਿੱਚ ਪਾਓ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਵੋ। ਅਤੇ ਸਾਰੇ ਲੋਕ ਇਸ ਤਰ੍ਹਾਂ ਕਰਕੇ ਸੁੱਖ ਪਾਉਂਦੇ ਸਨ। ਬਾਬੇ ਦੇ ਘਰ ਵਾਲੀ ਕਈ ਧੁੱਪ ਦੀ ਥਾਂ ਧੂਪ ਦਿੰਦੇ ਹਨ, ਪਰ ਮੇਰੀ ਮਾਂ ਭਾਂਡਾ ਧੋ ਕੇ ਪਹਿਲਾਂ ਧੂਪ ਧੁਖਾ ਕੇ ਉੱਤੇ ਮੂੰਦਾ ਮਾਰ ਕੇ ਧੂੰਏ ਨਾਲ ਭਰ ਦਿੰਦੀ ਹੁੰਦੀ ਸੀ ਅਤੇ ਫਿਰ ਪਹਿਰ ਭਰ ਧੁੱਪੇ ਰੱਖਿਆ ਕਰਦੀ ਸੀ। ਬ੍ਰਿਸਟਰ, ਦੋਵੇਂ ਗੱਲਾਂ ਠੀਕ ਹਨ। ਧੂੰਏ ਵਿੱਚ ਅਕਸਰ ਕਿਰਮ ਜਿਰਮ ਮਰ ਜਾਂਦੇ ਹਨ ਅਤੇ ਸੂਰਜ ਦੀ ਧੁੱਪ ਵਿੱਚ ਵੀ ਮਰ ਜਾਂਦੇ ਹਨ। ਨਾਲੇ ਭਾਂਡੇ ਵਿੱਚ ਖਟਿਆਈ ਨਹੀਂ ਰਹਿੰਦੀ, ਮਾੜੀ ਕਿਸਮ ਦੀ ਮੁਸ਼ਕ ਨਹੀਂ ਜਮ੍ਹਾਂ ਹੁੰਦੀ। ਬ੍ਰਿਸਟਰ ਬਾਬੇ ਵੱਲ ਤੱਕ ਕੇ, ਹਾਂ ਬਾਬਾ ਜੀ, ਤੁਸੀਂ ਪਿੰਡਾਂ ਦੀ ਸਫਾਈ ਦੀ ਗੱਲ ਕਰ ਰਹੇ ਸੋ। ਬਾਬਾ ਅਗਲੇ ਸਮੇਂ ਗਏ, ਜਦੋਂ ਡਾਢੀ ਤੜਕੇ ਉੱਠ ਕੇ ਮਰਦ ਹਲ ਟਾਗੇ ਲੈ ਕੇ ਵਾਹੀ ਜਾਂ ਖੂਹਾਂ ਨੂੰ ਜਾਂਦੇ ਸਨ, ਪਰ ਤਾਂ ਸਵਾਣੀ ਉੱਠ ਕੇ ਡੰਗਰਾਂ ਦਾ ਗੋਹਾ ਸਾਂਭਦੀ ਅਤੇ ਉਹਨਾਂ ਦੇ ਕੋਠੇ ਨੂੰ ਸਾਫ਼ ਕਰਦੀ ਸੀ। ਫਿਰ ਹੱਥ ਪੈਰ ਧੋ ਕੇ ਆਪਣਾ ਘਰ ਸਾਫ਼ ਕਰਦੀ ਸੀ, ਫਿਰ ਇਸ਼ਨਾਨ ਕਰਦੀ ਸੀ ਅਤੇ ਸਭ ਕੰਮ ਕਰਦੀ ਬਾਣੀ ਦਾ ਪਾਠ ਕਰਦੀ ਰਹਿੰਦੀ ਸੀ। ਨਾ ਧੋ ਕੇ ਫਿਰ ਦਹੀਂ ਦੇ ਚਾਟੇ ਨੂੰ ਹੱਥ ਲਾਉਂਦੀ ਸੀ ਅਤੇ ਲੱਸੀ ਰਿੜਕਦੀ ਮੱਖਣ ਕੱਢਦੀ ਸੀ। ਫਿਰ ਸਾਫ਼ ਸੁਥਰੇ ਕੀਤੇ ਚੌਕੇ ਵਿੱਚ ਲੰਗਰ ਦੀ ਥਾਵੇਂ ਬੈਠ ਕੇ ਰੋਟੀ ਪਕਾਉਂਦੀ ਸੀ ਅਤੇ ਪਰਿਵਾਰ ਨੂੰ ਨੇੜੇ ਬਿਠਾ ਕੇ ਛਕਾਉਂਦੀ ਸੀ ਜਾਂ ਸੁਥਰੀ ਪੱਛੀ ਵਿੱਚ ਨਾਲੋ ਨਾਲ ਰੋਟੀਆਂ ਸਾਂਭੀ ਜਾਂਦੀ ਸੀ ਅਤੇ ਰੋਟੀਆਂ ਅਤੇ ਲੱਸੀ ਦੀ ਚਾਟ ਸਿਰ 'ਤੇ ਚੁੱਕ ਕੇ ਖੇਤਾਂ ਵਿੱਚ ਲਿਜਾ ਕੇ ਪੱਤੀ ਪੁੱਤਾਂ ਨੂੰ ਵਗਦੇ ਖੂਹਾਂ ਅਤੇ ਖੇਤਾਂ ਵਿੱਚ ਬੂਟਿਆਂ ਦੀ ਛਾਵੇਂ ਬਿਠਾ ਕੇ ਛਕਾਉਂਦੀ ਸੀ। ਹੁਣ ਸੁਆਣੀ ਸਵੇਰੇ ਨਹੀਂ ਉੱਠਦੀ, ਉੱਠਦੀ ਹੈ ਤਾਂ ਸਾਰੇ ਕੰਮਾਂ ਵਿੱਚ ਮੈਲ ਕੁਚੈਲ ਵਿੱਚ ਦਲੀ ਮਲੀ ਜਾਂਦੀ ਹੈ। ਨਾਉਣ ਦਾ ਕੋਈ ਧਿਆਨ ਨਹੀਂ, ਬਾਣੀ ਦੀ ਪਰਵਾਹ ਨਹੀਂ, ਗੋਡੇ ਗੋਡੇ ਕੂੜਾ ਚੌਕੇ ਵਿੱਚ ਅਤੇ ਸਾਰੇ ਘਰ ਵਿੱਚ ਆਖਦੀ ਹੈ, ਨੀ ਛੱਡ ਭੈਣੇ ਐਵੇਂ ਭਰਮ ਹਨ। ਦੱਸੋ ਹੁਣ ਪਿੰਡਾਂ ਵਿੱਚ ਵੀ ਕੀ ਬਣੇ, ਵੱਡੀ ਮਾਰ ਤਾਂ ਪਈ ਲਵੇਰੇ ਕੱਟਣ ਕਰਕੇ, ਦੁੱਧ ਘਿਓ ਘੱਟ ਗਏ, ਸਾਡਾ ਬਲ ਘੱਟ ਗਿਆ। ਘਾਟੇ ਬਲ ਨੂੰ ਬਹੁਤ ਸਫਾਈ ਦੀ ਲੋੜ ਸੀ, ਪਰ ਦੇਖੋ ਘਾਟੇ ਬਲ ਵਾਲੇ ਆਲਸੀ ਹੋ ਗਏ, ਘਰਾਂ ਵਿੱਚ ਸਗੋਂ ਸਫਾਈ ਘੱਟ ਗਈ। ਮਿਤ ਸਿੰਘ ਇਹ ਸੁਣ ਕੇ ਫਿਰ ਨਾ ਰਹਿ ਸਕਿਆ, ਆਖਣ ਲੱਗਾ, ਮੈਂ ਕਿਹਾ ਸੀ ਕਿ ਕੋਈ ਬਾਨੜੂ ਬੰਨੋ ਜੋ ਸਾਨੂੰ ਕਣਕ ਘਿਓ ਗੁੜ ਅਤੇ ਖੰਡ ਸਸਤੀ ਮਿਲੇ। ਤੁਸੀਂ ਚੇਤੇ ਰੱਖਣਾ, ਕੁਛ ਥੋੜ੍ਹੇ ਹੀ ਸਮੇਂ ਨੂੰ ਸਰਕਾਰ ਨੂੰ ਵੀ ਸਮਝ ਆਵੇਗੀ। ਜਦੋਂ ਪਿੰਡਾਂ ਦੇ ਭਰਤੀ ਕੀਤੇ ਸਿਪਾਹੀ ਮੁਹਿੰਮਾਂ ਉੱਤੇ ਥਕੇਵੇਂ ਅਤੇ ਕਮਜ਼ੋਰੀਆਂ ਦੱਸਣਗੇ, ਉਦੋਂ ਤੱਕਣਗੇ ਕਿ ਪਿੰਡਾਂ ਵਿੱਚ ਕੀ ਲੋੜਾ ਵਰਤ ਗਿਆ ਹੈ ਅਤੇ ਇਹਨਾਂ ਦੀ ਤਾਕਤ ਕਿੱਥੇ ਟੁਰ ਗਈ ਹੈ। ਹਾਲੇ ਅਜੇ ਬਲ ਹੈ, ਇਹ ਜੋ 12 ਵਸਾਈਆਂ ਹਨ, ਕਣਕ ਕੁਪਾ ਤਾਂ ਸਾਰੇ ਜਗਤ ਨੂੰ ਮਿਲ ਗਈ, ਪਰ ਪੰਜਾਬੀਆਂ ਨੂੰ ਦੁੱਧ ਦਹੀਂ ਲੱਸੀ ਮੱਖਣ ਘਿਓ ਦੀ ਥੁੜੋਂ ਹੋ ਗਈ, ਜਿਸ ਦਾ ਫਲ ਸਾਡੀ ਸਰੀਰਕ ਤਾਕਤ ਦੀ ਤਬਾਹੀ ਹੈ। ਸਰਕਾਰ ਅਤੇ ਪ੍ਰਜਾ ਦੋਹਾਂ ਨੂੰ ਭਾਰੀ ਫਿਕਰ ਲੋੜੀਏ ਕਿ ਪੰਜਾਬੀ ਪੁੱਤਰਾਂ ਨੂੰ ਦੁੱਧ ਘਿਓ ਦੀ ਥੁੜ ਕਿਵੇਂ ਹਟੇ। ਬ੍ਰਿਸਟਰ ਮੁਸਕਰਾ ਕੇ, ਮਿਤ ਸਿੰਘਾ, ਤੇਰੀ ਗੱਲ ਚਾਲੀ ਸੇਰੀ ਹੈ, ਪੱਕੀ ਕਰ ਰੱਖ, ਇਸ ਦੇ ਦੱਸਣ ਦਾ ਵੇਲਾ ਆਵੇਗਾ। ਬਾਬੇ ਵੱਲ, ਪਰ ਪਿੰਡਾਂ ਵਿੱਚ ਪਲੇਗ ਅਤੇ ਡਾਕਟਰ ਅਤੇ ਦੂਸਰੇ ਵੱਡੇ ਡਾਕਟਰ ਫਿਰਦੇ ਹਨ ਕਿ ਸਫਾਈ ਰਹੇ, ਪਿੰਡਾਂ ਦੇ ਮਦਰਸਿਆਂ ਨੂੰ ਡਾਕਟਰ ਤੱਕਦੇ ਹਨ, ਫਿਰ ਸਫਾਈ ਕਿਉਂ ਨਹੀਂ। ਬਾਬਾ, ਠੀਕ ਹੈ, ਅਤੇ ਕਿਉਂ ਦਾ ਪਤਾ ਤਾਂ ਡਾਕਟਰਾਂ ਨੂੰ ਹੋਵੇ, ਜੋ ਹੈ ਸੋ ਇਹ ਹੈ ਕਿ ਰੂੜੀਆਂ ਦੇ ਢੇਰ ਖੂਹਾਂ ਦੇ ਲਾਗੇ ਲੱਗ ਪਏ ਹਨ, ਜਦ ਮੀਂਹ ਪੈਂਦਾ ਹੈ ਇਹਨਾਂ ਦਾ ਗੰਦਾ ਪਾਣੀ ਰੁੜ ਕੇ ਪਿੰਡ ਦੇ ਛੱਪੜਾਂ ਵਿੱਚ ਜਾਂਦਾ ਹੈ ਅਤੇ ਰਿਸ ਰਿਸ ਕੇ ਖੂਹਾਂ ਦੇ ਉਦਾਲੇ ਧਰਤੀ ਵਿੱਚ ਸਿੰਜਰਦਾ ਹੈ, ਵਿਹੜਿਆਂ ਵਿੱਚ ਗਲੀਆਂ ਵਿੱਚ ਢੇਰ ਲੱਗੇ ਰਹਿੰਦੇ ਹਨ, ਕੋਈ ਨਹੀਂ ਚਾਹੁੰਦਾ। ਜਦੋਂ ਮੀਂਹ ਦੇ ਦਿਨ ਆਉਂਦੇ ਹਨ ਤਦੋਂ ਇਹ ਕੂੜੇ ਤਰਕਦੇ ਹਨ, ਸ਼ਹਿਰਾਂ ਵਿੱਚ ਤਾਂ ਮੋਰੀਆਂ ਹਨ, ਪਾਣੀ ਕੱਢ ਲੈ ਜਾਂਦੀਆਂ ਹਨ, ਪਿੰਡਾਂ ਵਿੱਚ ਮੋਰੀਆਂ ਨਹੀਂ, ਮੀਂਹ ਦੇ ਪਾਣੀ ਗਲੀਆਂ ਵਿੱਚ ਹੀ ਸੁੱਕਦੇ ਹਨ। ਡਾਕਟਰ ਅਤੇ ਹੋਰ ਸਫਾਈਆਂ ਵਾਲੇ ਤਾਂ ਕਦੇ ਕਦਾਈ ਆਉਂਦੇ ਹਨ, ਪਰ ਕਦੇ ਉਹਨਾਂ ਪਿੰਡ ਦੇ ਲੋਕ ਇਕੱਠੇ ਕਰਕੇ ਇਹ ਗੱਲਾਂ ਨਹੀਂ ਸਮਝਾਈਆਂ, ਕਦੇ ਉਹਨਾਂ ਸਾਨੂੰ ਹੀ ਇਕੱਠਿਆਂ ਕਰਕੇ ਦੋ ਕੋਠੇ ਬਣਵਾ ਕੇ ਨਹੀਂ ਸਿਖਾਇਆ ਕਿ ਐਂ ਦੇ ਘਰ ਬਣਾਓ, ਐਨੀ ਗਲੀ ਰੱਖੋ, ਪਾਣੀ ਦੇ ਵਗਣ ਦਾ ਐਂ ਬੰਦੋਬਸਤ ਕਰੋ, ਪਿੰਡ ਜੇ ਨੀਵੇਂ ਥਾਂ ਹੈ ਤਾਂ ਉੱਚੇ ਥਾਂ ਬਣਾਓ, ਘਰਾਂ ਨੂੰ ਮੁੱਗ ਅਤੇ ਝਰੋਖੇ ਰੱਖੋ, ਹਵਾ ਚਾਨਣ ਅਤੇ ਧੁੱਪ ਖੁੱਲ੍ਹੀ ਪੈਣ ਦਿਓ, ਦਾਰੂ ਨਾ ਪੀਓ, ਘਿਓ ਦੁੱਧ ਮੱਖਣ ਗੁੜ ਅਤੇ ਰੋਟੀ ਖਾਓ, ਲੱਸੀ ਪੀਓ, ਲੱਸੀ ਅਤੇ ਦੁੱਧ ਦੀ ਥਾਂ ਚਾਹ ਦੀ ਵਾਦੀ ਨਾ ਪਾਓ, ਚਾਹ ਤੁਸਾਂ ਲਈ ਮਾੜੀ ਸ਼ੈ ਹੈ। ਜੋ ਸਿਪਾਹੀ ਪੈਨਸ਼ਨ ਪਾ ਕੇ ਆਉਂਦਾ ਹੈ ਉਹ ਚਾਹ ਦੀ ਬਿਮਾਰੀ ਨਾਲ ਲੈ ਕੇ ਆਉਂਦਾ ਹੈ। ਅੱਗੇ ਹੀ ਦੁੱਧ ਦਹੀਂ ਘੱਟ ਗਏ ਹਨ, ਚਾਹ ਨੇ ਦੁੱਧ ਪੀਣ ਦੀ ਵਾਅਦੀ ਹੋਰ ਘਟਾ ਦਿੱਤੀ ਹੈ। ਸੋ ਅਸੀਂ ਅੱਜ ਓਡੇ ਜਵਾਨ ਨਹੀਂ ਜਿਹੜੇ ਸਾਡੇ ਬਾਬੇ ਦੇ ਵੇਲੇ ਹੁੰਦੇ ਸਨ। ਦਿਨੋਂ ਦਿਨ ਘਾਟਾ ਹੀ ਘਾਟਾ ਪੈ ਰਿਹਾ ਹੈ। ਬ੍ਰਿਸਟਰ ਹੌਕਾ ਭਰ ਕੇ, ਦੁੱਧ ਕਿਵੇਂ ਵਧੇ? ਬਾਬਾ, ਬੱਚੇ ਜੀਵਨੀ ਇਹੋ ਗੱਲ ਹੈ। ਪੱਛੋਂ ਦੇ ਲੋਕ ਤਾਂ ਰੋਜ਼ ਮਾਸ ਖਾ ਕੇ ਤਕੜੇ ਰਹਿੰਦੇ ਹੋਣਗੇ। ਸਾਡਾ ਦੇਸ਼ ਗਰਮ ਹੋਣ ਕਰਕੇ ਮਾਸ ਸ਼ਰਾਬ ਸਾਡੇ ਸਰੀਰਾਂ ਨੂੰ ਰੋਜ਼ ਖਾਣੇ ਘੱਟ ਮਾਫਕ ਪੈਂਦੇ ਹਨ। ਦੁੱਧ ਦਹੀਂ ਮੱਖਣ ਦੇ ਸਿਰ 'ਤੇ ਹੀ ਪੰਜਾਬੀਆਂ ਦਾ ਬਲ ਸੀ। ਦੇਸ਼ ਦਾ ਜਲ ਪਾਉਣ ਗਰਮ ਅਤੇ ਖੁਸ਼ਕ ਹੋਣ ਕਰਕੇ ਅਤੇ ਗਰਮੀਆਂ ਵਿੱਚ ਅੱਤ ਖੁਸ਼ਕ ਗਰਮੀ ਪੈਣ ਕਰਕੇ ਅਤੇ ਸਰਦੀਆਂ ਵਿੱਚ ਅੱਤ ਖੁਸ਼ਕ ਸਰਦੀ ਪੈਣ ਕਰਕੇ ਸਾਡੇ ਲਈ ਦਹੀਂ ਦੁੱਧ ਮੱਖਣੀ ਮਾਫਕ ਖੁਰਾਕ ਹੈ। ਇਹੋ ਸਾਡਾ ਖਾਣਾ ਦੇਸ਼ ਦੇ ਜਲ ਪਾਉਣ ਕਰਕੇ ਸਭ ਤੋਂ ਵਧੀਕ ਸੁਖਦਾਈ ਹੈ। ਇਹ ਦੋਵੇਂ ਚੀਜ਼ਾਂ ਵਧੇਰੇ ਮਹਿੰਗੀਆਂ ਹੋ ਰਹੀਆਂ ਹਨ ਅਤੇ ਸਾਡੇ ਹੱਡਾਂ ਵਿੱਚੋਂ ਆਸੰਗ ਅਤੇ ਤਾਣ ਘੱਟਦੀ ਜਾ ਰਹੀ ਹੈ ਅਤੇ ਸਰੀਰ ਨਿੱਕੇ ਆਉਂਦੇ ਜਾਂਦੇ ਹਨ। ਮੈਂ ਗਊ ਨੂੰ ਮਾਤਾ ਦੇ ਭਰਮ ਵਿੱਚ ਪੂਜਦਾ ਨਹੀਂ, ਨਾ ਗਊ ਦੇ ਪਿਸ਼ਾਬ ਨੂੰ ਪੰਜ ਗੱਬੇ ਬਣਾ ਕੇ ਪੀਂਦਾ ਹਾਂ, ਪਰ ਮੈਂ ਇਹ ਜਾਣਦਾ ਹਾਂ ਕਿ ਗਊ ਅਤੇ ਮੈਂ ਤੋਂ ਅਸੀਂ ਦੁੱਧ ਦਹੀਂ ਅਤੇ ਖੇਤੀ ਦੀ ਵਾਹੀ ਲਈ ਬਲਦ ਅਤੇ ਸੰਡੇ ਪ੍ਰਾਪਤ ਕਰਦੇ ਹਾਂ। ਇਸ ਕਰਕੇ ਇਹ ਦੋ ਜਾਨਵਰ ਬਹੁਤ ਸਸਤੇ ਹੋਣ ਤਾਂ ਹੀ ਠੀਕ ਹੈ, ਪਰ ਮੈਂ ਮੰਡੀਆਂ 'ਤੇ ਵੇਖਦਾ ਹਾਂ ਕਿ ਪਠਾਣਾ ਦੇ ਦੇਸ਼ ਦੇ ਰਾਸ਼ੇ ਹਜ਼ਾਰਾਂ ਗਊਆਂ ਮਈਆਂ ਹਰ ਥਾਂ ਹਰ ਮੰਡੀ ਤੋਂ ਲੈ ਜਾਂਦੇ ਹਨ। ਇਸ ਤਰ੍ਹਾਂ ਸਾਡੇ ਦੇਸ਼ ਦੇ ਲਵੇਰੇ ਘੱਟਦੇ ਹਨ ਅਤੇ ਦੁੱਧ ਮਹਿੰਗਾ ਹੁੰਦਾ ਹੈ। ਪਠਾਣ ਕਿਉਂ ਸਾਡੇ ਦੇਸ਼ ਦੇ ਪਸ਼ੂ ਖਰੀਦਣ? ਉਹਨਾਂ ਦੀ ਲੋੜ ਪੂਰੀ ਹੋ ਹੀ ਨਹੀਂ ਸਕਦੀ, ਕਿਉਂਕਿ ਮੈਂ ਸੁਣਿਆ ਹੈ ਕਿ ਉਹ ਦੁੱਧ ਵੀ ਪੀਂਦੇ ਹਨ ਅਤੇ ਨਾਲ ਇਹਨਾਂ ਨੂੰ ਮਾਰ ਕੇ ਖਾ ਵੀ ਜਾਂਦੇ ਹਨ। ਆਪਣੇ ਦੇਸ਼ ਵਿੱਚ ਵੀ ਸੁਣੀਦਾ ਹੈ ਕਿ ਪਸ਼ੂ ਮਾਸ ਦੀ ਖਾਤਰ ਮਾਰੇ ਜਾਂਦੇ ਹਨ। ਫਿਰ ਇਹਨਾਂ ਨੇ ਮਹਿੰਗੇ ਹੋਣਾ ਹੀ ਹੋਇਆ। ਸੋ ਕੋਈ ਉਪਰਾਲਾ ਚਾਹੀਏ ਜਿਸ ਨਾਲ ਗਊ ਅਤੇ ਮੈਂ ਸਸਤੀ ਮਿਲੇ। ਮੇਰੀ ਸੰਭਾਲ ਵਿੱਚ ਜੋ ਗਾਂ 30 ਨੂੰ ਆਉਂਦੀ ਸੀ ਹੁਣ 100 ਨੂੰ ਨਹੀਂ ਮਿਲਦੀ, ਜੋ ਮੈਂ 60 ਨੂੰ ਲੈਂਦੀ ਸੀ ਹੁਣ 200 ਨੂੰ ਨਹੀਂ ਮਿਲਦੀ। ਫਿਰ ਜਦ ਅਣਾਈ ਪੈ ਜਾਂਦੀ ਹੈ ਤਦੋਂ ਪਸ਼ੂ ਬੜੇ ਹੀ ਘੱਟ ਜਾਂਦੇ ਹਨ। ਪਰ ਕੋਈ ਉਪਰਾਲਾ ਤੁਹਾਡੇ ਜੈਸੇ ਦਾਨਿਆਂ ਨੇ ਐਸਾ ਨਹੀਂ ਬਣਾਇਆ ਜਿਸ ਨਾਲ ਗਊਆਂ ਮਈਆਂ ਦੀ ਨਸਲ ਵਧੇ ਅਤੇ ਲਵੇਰੇ ਸਸਤੇ ਮਿਲਣ। ਸ਼ਹਿਰਾਂ ਦੇ ਦਾਨੇ ਲੋਕ ਇਹ ਵਪਾਰ ਕਿਉਂ ਨਹੀਂ ਕਰਦੇ? ਸਰਕਾਰ ਕੁਛ ਸੋਚ ਤਾਂ ਰਹੀ ਹੈ। ਬਾਬਾ, ਸੋਚ ਛੱਡ ਕੇ ਉਹਨਾਂ ਨੇ ਮੁਰੱਬੇ ਦੇ ਕੇ ਗਊਆਂ ਦੀ ਨਸਲ ਦੇ ਵਾਅਦੇ ਦਾ ਯਤਨ ਵੀ ਕੀਤਾ ਹੈ, ਪਰ ਇਹ ਯਤਨ ਘਾਟੇ ਪੂਰਾ ਕਰਨ ਜੋਗਾ ਨਹੀਂ। ਤੁਸੀਂ ਚਾਹੋ ਰਾਜਾ ਪਰਜਾ ਰਲ ਕੇ ਕੋਈ ਪਾਰੇ ਪ੍ਰਬੰਧ ਕਰੋ ਕਿ ਲਵੇਰੇ ਬਹੁਤ ਹੋ ਜਾਣ, ਦੇਸੋਂ ਬਾਹਰ ਨਾ ਜਾਣ, ਬਾਹਰੋਂ ਚੰਗੀਆਂ ਨਸਲਾਂ ਦੇ ਆਉਂਦੇ ਜਾਣ ਅਤੇ ਮਾਰ ਕੇ ਖਾਦੇ ਨਾ ਜਾਣ, ਤਾਂ ਦੇਸ਼ ਦੀ ਤਾਕਤ ਬਚ ਸਕਦੀ ਹੈ। ਕਿਉਂਕਿ ਆਦਮੀ ਰੋਗਾਂ ਤੋਂ ਫੋਕੇ ਜਤਨਾਂ ਨਾਲ ਇਹਨਾਂ ਨਹੀਂ ਬਚ ਸਕਦਾ ਜਿਨ੍ਹਾਂ ਕਿ ਅੰਦਰਲੇ ਬਲ ਨਾਲ ਬਚ ਸਕਦਾ ਹੈ। ਜਿਸ ਦਾ ਸਰੀਰ ਤਕੜਾ ਹੈ ਉਸਨੂੰ ਰੋਗ ਕੀ ਆਖਦਾ ਹੈ? ਬ੍ਰਿਸਟਰ, ਬਾਬਾ ਜੀ ਆਖਦੇ ਤਾਂ ਸੱਚ ਹੋ, ਪਰ ਪਿੰਡਾਂ ਦੇ ਲੋਕ ਅਜੇ ਤਕੜੇ ਹਨ। ਬਾਬਾ, ਅਜੇ ਤਾਂ ਤਕੜੇ ਹਨ, ਪਰ ਦਿਨੋਂ ਦਿਨ ਤਕੜਾਈ ਘੱਟ ਰਹੀ ਹੈ, ਅੰਤ ਖਤਰੇ ਵਾਲਾ ਹੈ। ਬ੍ਰਿਸਟਰ, ਅਤੇ ਬਿਮਾਰ ਵੀ ਘੱਟ ਹੁੰਦੇ ਹਨ। ਬਾਬਾ, ਇਹ ਵੀ ਠੀਕ ਹੈ, ਪਰ ਅੱਗੇ ਵਾਂਗੂ ਨਹੀਂ। ਬਿਮਾਰੀ ਦਾ ਕਦੇ ਹਾਲ ਤੱਕਣਾ ਹੋਵੇ ਤਾਂ ਕਿਸੇ ਵਬਾ ਪਈ ਅਤੇ ਪਿੰਡ ਵਿੱਚ ਆ ਕੇ ਤੱਕੋ। ਵਿਚਾਰਿਆਂ ਨੂੰ ਹਵਾ ਚਾਨਣੇ ਦੇ ਠੀਕ ਰੱਖਣ ਦੀ ਸਮਝ ਨਹੀਂ, ਸਰੀਰਾਂ ਵਿੱਚ ਉਹ ਬਲ ਨਹੀਂ, ਬਾਣੀ ਭਜਨ ਤੋਂ ਖਾਲੀ ਹੁੰਦੇ ਜਾਣ ਕਰਕੇ ਮਤਾਂ ਵਿੱਚ ਉਹ ਬਲ ਨਹੀਂ ਕਿ ਜਿਤਵੰਜੇ ਰੋਗਾਂ ਕਾਣ, ਉਹ ਸੁਰਤ ਦਾ ਤਾਣ ਨਹੀਂ ਰਿਹਾ। ਅਤੇ ਅੱਗੋਂ ਦਵਾ ਅਤੇ ਡਾਕਟਰ ਹਕੀਮ ਪਿੰਡਾਂ ਵਿੱਚ ਨਾ ਹੋਏ। ਸੋ ਵਬਾ ਪਈ ਅਤੇ ਪਿੰਡਾਂ ਦਾ ਹਾਲ ਮਾੜਾ ਹੁੰਦਾ ਹੈ। ਜਿਸ ਪਿੰਡ ਹਸਪਤਾਲ ਹੋਵੇ ਉੱਥੇ ਤਾਂ ਕੁਝ ਦਾਰੂ ਲੱਜ ਜਾਂਦਾ ਹੈ ਅਤੇ ਬਾਕੀ ਥਾਈਂ ਤਾਂ ਘਰਾਂ ਦੇ ਘਰ ਮੂੰਹਦੇ ਪੈ ਜਾਂਦੇ ਹਨ। ਕੋਈ ਚਾਰ ਸ਼ੀਸ਼ੀਆਂ ਜਾਂ ਬਿੱਲ ਲੈ ਕੇ ਆ ਜਾਵੇ ਤਾਂ ਵੇਖੋ ਸਾਰਾ ਪਿੰਡ ਕੀਕੋ ਦਾਰੂ ਦਾਰੂ ਕੂਕਦਾ ਹੈ। ਸੋ ਮੈਂ ਚਾਹੁੰਦਾ ਹਾਂ ਕਿ ਪਹਿਲਾ, ਪਿੰਡਾਂ ਵਿੱਚੋਂ ਕਿਸੇ ਤਰੀਕੇ ਦਾਰੂ ਪੀਣਾ ਹਟੇ। ਦੂਸਰਾ, ਪਿੰਡਾਂ ਵਿੱਚੋਂ ਚਾਹ ਪੀਣ ਦੀ ਵਾਦੀ ਕੱਟੇ। ਤੀਸਰਾ, ਪਿੰਡਾਂ ਦੇ ਲੋਕਾਂ ਨੂੰ ਐਸੀ ਮਤ ਅਤੇ ਮਦਦ ਮਿਲੇ ਕਿ ਸਭ ਲੋਕ ਰਲ ਕੇ ਉੱਚੇ ਥਾਈਂ ਨਵੇਂ ਸਿਰੇ ਪਿੰਡ ਬੰਨਣ, ਖੁੱਲ੍ਹੇ ਘਰ ਬਣਾਉਣ, ਮੁੱਗ ਅਤੇ ਝਰੋਖੇ ਰੱਖਣ, ਅਤੇ ਘਰਾਂ ਦੇ ਪਾਣੀ ਵਹਿ ਜਾਣ ਦਾ ਖਿਆਲ ਰੱਖ ਲੈਣ। ਚੌਥਾ, ਪਿੰਡ ਦੀਆਂ ਰੂੜੀਆਂ ਦੂਰ ਥਾਵੇਂ ਹੋਣ ਅਤੇ ਦੱਬ ਦਿੱਤੀਆਂ ਜਾਇਆ ਕਰਨ, ਜਦ ਗਲ ਗਈਆਂ ਕੱਢ ਲਈਆਂ। ਪੰਜਵਾਂ, ਪਿੰਡ ਦਾ ਛੰਭ ਸੁਥਰਾ ਰਹੇ। ਛੇਵਾਂ, ਨਿਆਈ ਦੀਆਂ ਪਹਿਲੀਆਂ ਵਿੱਚ ਕੋਈ ਜੰਗਲ ਪਾਣੀ ਨਾ ਜਾਵੇ। ਸੱਤਵਾਂ, ਘਰ ਘਰ ਲਵੇਰੇ ਹੋਣ, ਦੁੱਧ ਦਹੀਂ ਖੁੱਲ੍ਹਾ ਮਿਲੇ। ਅੱਠਵਾਂ, ਵੱਡੇ ਸ਼ਹਿਰਾਂ ਦੇ ਨੇੜੇ ਪੋਹਣੇ ਅਤੇ ਹੋਰ ਵਧਵੇਂ ਕਮਾਦ ਬੀਜ ਕੇ ਕਾਰਖਾਨੇ ਬਣਾ ਕੇ ਖੰਡਾਂ ਅਤੇ ਗੁੜ ਬਣਨ। ਪਿੰਡਾਂ ਦੇ ਗੁੜ ਸ਼ੱਕਰ ਜਿੱਥੋਂ ਤੱਕ ਹੋ ਸਕੇ ਪਿੰਡਾਂ ਵਿੱਚ ਰਹਿਣ। ਨੌਵਾਂ, ਅਸੀਂ ਅਨਪੜ੍ਹ ਹਾਂ, ਸਾਨੂੰ ਸੁਮੱਤੇ ਲਾਇਆ ਜਾਇਆ ਕਰੇ। ਬ੍ਰਿਸਟਰ, ਬਾਬਾ ਜੀ, ਤੁਸੀਂ ਸਿੱਧੇ ਸਾਦੇ ਲੱਗਦੇ ਹੋ। ਧਰਮ ਵਿਸ਼ੇ 'ਤੇ ਤੁਸੀਂ ਅਸਚਰਜ ਗੱਲਾਂ ਕੀਤੀਆਂ ਹਨ ਅਤੇ ਇੱਧਰ ਸਫਾਈ ਉੱਤੇ ਵੀ ਤੁਸਾਂ 40 ਸ਼ੇਰੀਆਂ ਹੀ ਸੁਣਾਈਆਂ ਹਨ। ਬਾਬਾ, ਜੋ ਗੱਲਾਂ ਮੈਂ ਕੀਤੀਆਂ ਹਨ ਸਿੱਧੀਆਂ ਪੱਧਰੀਆਂ ਗੱਲਾਂ ਹਨ ਅਤੇ ਹੱਡ ਵਾਪਰੇ ਦੁੱਖਣੇ ਹਨ, ਕੋਈ ਚਾਤਰੀ ਨਹੀਂ ਹੈ। ਕੁਛ ਗੱਲਾਂ ਡਾਕਟਰ ਜੀ ਦੀਆਂ ਦੱਸੀਆਂ ਵੀ ਹਨ। ਤੁਸਾਂ ਕਿਹਾ ਸੀ ਕਿ ਪਿੰਡਾਂ ਵਿੱਚ ਵਸਣਾ ਚਾਹੀਦਾ ਹੈ, ਸੋ ਇਹ ਮੈਂ ਵੀ ਮੰਨਦਾ ਹਾਂ ਕਿ ਪਿੰਡਾਂ ਵਿੱਚ ਅਜੇ ਤੱਕ ਸ਼ਹਿਰਾਂ ਨਾਲੋਂ ਸੁਥਰੀ ਪਾਉਣ, ਸਾਫ਼ ਜਲ, ਧੁੱਪ ਚਾਨਣ ਖੁੱਲ੍ਹਾ ਅਤੇ ਸਸਤਾ ਮਿਲਦਾ ਹੈ। ਆਟਾ, ਦਾਲ, ਸ਼ੱਕਰ, ਗੁੜ ਵੀ ਸਸਤਾ ਹੈ। ਲਵੇਰੇ ਦਾ ਖਰਚ ਵੀ ਘੱਟ ਪੈਂਦਾ ਹੈ। ਸ਼ਹਿਰਾਂ ਨਾਲੋਂ ਆਦਮੀ ਸੁਖੀ ਅਤੇ ਸਸਤਾ ਰਹਿ ਸਕਦਾ ਹੈ, ਪਰ ਪਿੰਡਾਂ ਦਾ ਵੀ ਉਹ ਹਾਲ ਨਹੀਂ ਰਿਹਾ ਜੋ ਅੱਗੇ ਸੀ। ਜੇ ਆਪ ਵਰਗੇ ਪੰਡਿਤ ਕੁਛ ਇੱਧਰ ਪਰ ਸਵਾਰਥ ਕਰਨ ਤਾਂ ਪਿੰਡ ਬਹੁਤ ਸੁਖਦਾਈ ਹੋ ਸਕਦੇ ਹਨ, ਜੋ ਆ ਕੇ ਮਤ ਦੇਣ ਅਤੇ ਕਰਕੇ ਵੀ ਦੱਸਣ। ਬ੍ਰਿਸਟਰ, ਤੁਹਾਡਾ ਪਿੰਡ ਬੜਾ ਸੁਥਰਾ ਹੈ, ਤੁਹਾਡੇ ਛੱਪੜ ਦਾ ਪਾਣੀ ਬੜਾ ਸਾਫ਼ ਹੈ, ਔਰ ਮੈਂ ਡਿੱਠਾ ਹੈ ਕਿ ਤੁਸਾਂ ਇੱਕ ਛੱਪੜ ਦੇ ਤ੍ਰੈ ਛੱਪੜ ਕਰ ਦਿੱਤੇ ਹਨ। ਡੰਗਰਾਂ ਲਈ ਵੱਖਰਾ ਹੈ, ਮਰਦਾਂ ਦੇ ਨਹਾਉਣ ਲਈ ਵੱਖਰਾ ਹੈ ਅਤੇ ਡੰਗਰਾਂ ਦੇ ਪੀਣ ਲਈ ਵੱਖਰਾ ਹੈ। ਉਂਝ ਤੁਸੀਂ ਬਹੁਤਾ ਨਹਾਉਂਦੇ ਧੋਂਦੇ ਖੂਹਾਂ 'ਤੇ ਹੋ। ਰੂੜੀਆਂ ਤੁਸੀਂ ਚੰਗੀ ਦੂਰ 'ਤੇ ਪੱਧਰੇ ਥਾਂ ਦੱਬੀਆਂ ਹਨ। ਰੂੜੀਆਂ ਪਰ ਮੀਂਹ ਪੈ ਕੇ ਗੰਦਾ ਪਾਣੀ ਕਿਸੇ ਛੰਭ ਖੂਹ ਵੱਲ ਰੁੱਖ ਨਹੀਂ ਕਰਦਾ। ਪਿੰਡ ਦੇ ਖੂਹ 'ਤੇ ਮਣ ਬੱਧੀ ਹੈ ਅਤੇ ਉੱਤੇ ਉੱਚਾ ਲੱਕੜ ਦਾ ਛਪਰਾ ਬੱਧਾ ਹੈ। ਵਗਦੇ ਖੂਹ ਵੀ ਉੱਚੀਆਂ ਮਣਾਂ ਵਾਲੇ ਹਨ। ਘਰ ਵੀ ਜਿੰਨੇ ਡਿੱਠੇ ਹਨ ਮੁੱਗਾਂ ਵਾਲੇ ਖੁੱਲ੍ਹੇ ਅਤੇ ਚਾਨਣੇਦਾਰ ਹਨ। ਪਸ਼ੂਆਂ ਦੇ ਕੋਠੇ ਵੀ ਹਵਾਦਾਰ, ਮੁੱਗਾਂ ਵਾਲੇ ਅਤੇ ਵੱਖਰੇ ਹਨ। ਗਲੀਆਂ ਵੀ ਸੁਥਰੀਆਂ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।